SBS South Asian ਉਤੇ SBS ਪੰਜਾਬੀ।
ਦਫ਼ਨ ਨਹੀਂ ਹੁੰਦੇ ਆਜ਼ਾਦੀ ਤੇ ਮਰਨ ਵਾਲੇ, ਪੈਦਾ ਕਰਦੇ ਨੇ ਮੁਕਤੀ ਬੀਜ, ਫਿਰ ਹੋਰ ਬੀਜ ਪੈਦਾ ਕਰਨ ਨੂੰ ਜਿਹਨੂੰ ਲੈ ਜਾਂਦੀ ਦੂਰ ਹਵਾ ਤੇ ਫਿਰ ਬੀਜਦੀ ਹੈ ਤੇ ਜਿਹਨੂੰ ਪਾਲਣ ਪੋਸ਼ਣ ਕਰਦੇ ਨੇ ਵਰਖਾ ਜਲ ਤੇ ਠੰਡਕ। ਦੇਹ ਮੁਕਤ ਜੋ ਹੋਈ ਆਤਮਾ ਉਹਨੂੰ ਨਾ ਕਰ ਸਕਦੇ ਭਿੰਨ ਭਿੰਨ ਅਸਤਰ ਸ਼ਸਤਰ ਅਤਿਆਚਾਰੀ ਦੇ, ਬਲਕਿ ਹੋ ਕੇ ਅਜੇ ਤੋਂ ਵਿਚਰਦੀ ਧਰਤੀ ਤੇ ਗੁਣਗੁਣਾਉਂਦੀ, ਬਾਤਾਂ ਪਾਉਂਦੀ, ਚੌਕਸ ਕਰਦੀ, ਜੀ ਸਾਡੀ ਆਜ਼ਾਦੀ। ਵਾਲਟ ਹਿਟਮੈਨ ਦੀਆਂ ਇਹਨਾਂ ਸਤਰਾਂ ਦੇ ਨਾਲ SBS ਰੇਡੀਓ ਦਾ ਪੰਜਾਬੀ ਪ੍ਰੋਗਰਾਮ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਭਾਰਤ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜਿਆਂ ਤੇ ਮੁਬਾਰਕਬਾਦ ਆਖਦਾ ਜੀ। ਬਹੁਤ ਸਾਰੇ ਚਿਹਰਿਆਂ ਤੇ ਆਜ਼ਾਦੀ ਮਨਾਉਣ ਦੀ ਖੁਸ਼ੀ ਹੈ, ਪਰ ਕੁਝ ਲੋਕ ਮਸੋਸੀਆਂ ਮਸੋਸੀਆਂ ਗੱਲਾਂ ਵੀ ਕਰਦੇ ਨੇ। ਕਾਰਨ ਦੋ ਨੇ, ਇੱਕ ਤਾਂ ਪੰਜਾਬ ਦੀ ਉਸ ਵੇਲੇ ਦੀ ਵੰਡ, ਉਹ ਦੁਖਾਂਤ ਦਾ ਜ਼ਿਕਰ, ਤੇ ਦੂਜਾ ਹਰ ਵਾਰ ਲੋਕਾਂ ਕੋਲੋਂ ਮੂੰਹ ਫੇਰ ਲੈਣੀ ਹੈ, ਸਾਡੀ ਆਜ਼ਾਦੀ ਇਹ ਨਹੀਂ ਦੱਸ ਕਿੱਥੇ ਰਹਿਣੀ। ਕਿੰਨੀਆਂ 26 ਜਨਵਰੀਆਂ ਲੰਘੀਆਂ, ਕਿੰਨੇ 15 ਅਗਸਤ, ਆਮ ਲੋਕਾਂ ਦੀ ਕਿਸਮਤ ਵਾਲਾ ਸੂਰਜ ਕਿਉਂ ਹੈ ਅਸਤ। ਸੋ ਇਹ ਨਰਿੰਦਰ ਬਾਸੀ ਹੋਣਾ ਦੀਆਂ ਲਿਖੀਆਂ ਸਤਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਵਧਾਈਆਂ ਵਧਾਈਆਂ ਕਰਦੇ ਹਾਂ ਤਾਂ ਆਪਾਂ ਸਾਰਾ ਅੱਜ ਪ੍ਰੋਗਰਾਮ ਕਰ ਹੀ ਲੈਣਾ ਵੈਸੇ, ਪਰ ਮੇਰਾ ਮਕਸਦ ਹੈ ਅੱਜ ਤੁਹਾਡੇ ਨਾਲ ਕੁਝ ਇਤਿਹਾਸਕ ਪਲਾਂ ਨੂੰ ਸਾਂਝਾ ਕਰਨ ਦਾ, ਇਤਿਹਾਸਕ ਪਿਛੋਕੜ ਕੀ ਹੈ ਉਹਦੇ ਬਾਰੇ ਦੱਸਣ ਦਾ। ਉਸ ਸਿਲਸਿਲੇ 'ਚ ਮੈਨੂੰ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਕੁਝ ਲੇਖ ਪੜ੍ਹਨ ਨੂੰ ਮਿਲੇ ਸੀ, ਹਵਾਲਾ ਦੇ ਕੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਡਾਕਟਰ ਲਖਬੀਰ ਸਿੰਘ ਹੋਣਾ ਦੇ ਆਰਟੀਕਲ ਦੇ ਕੁਝ ਬੰਦ ਤੁਹਾਡੇ ਨਾਲ ਸਾਂਝੇ ਕਰਨੇ ਨੇ। ਅਗਸਤ 1947 ਦਾ ਸਮਾਂ ਬੜਾ ਦਰਦਨਾਕ ਸਮਾਂ ਸੀ, ਬੜਾ ਭਿਆਨਕ ਸਮਾਂ ਸੀ, ਜਦੋਂ ਆਪਣੇ ਪਰਿਵਾਰਾਂ 'ਚ ਘੁੱਗ ਵਾਸਤੇ 82 ਲੱਖ ਲੋਕਾਂ 'ਤੇ ਉਜਾੜੇ ਦੀ ਬਿਜਲੀ ਆ ਡਿੱਗੀ ਸੀ। ਲੋਕਾਂ ਨੂੰ ਆਪਣੇ ਕਾਰੋਬਾਰ, ਜ਼ਮੀਨਾਂ, ਜਾਇਦਾਦਾਂ, ਮਾਲ ਡੰਗਰ ਅਤੇ ਕਾਰੋਬਾਰਾਂ ਨੂੰ ਛੱਡ ਕੇ ਸਰਹੱਦ ਪਾਰ ਕਰਨੀ ਪਈ ਸੀ। ਹੋਰ ਵੀ ਦੁੱਖ ਦੀ ਗੱਲ ਇਹ ਸੀ ਕਿ ਪਤਾ ਨਹੀਂ ਇਹਨਾਂ ਵਿਚਾਰੇ ਲੱਖਾਂ ਲੋਕਾਂ ਨੇ ਜਾਣਾ ਕਿੱਥੇ ਆ, ਕਿੱਥੇ ਰਹਿਣਾ, ਅਤੇ ਕੁੱਛੜ ਚੁੱਕੇ ਭੁੱਖਣ ਭਾਣੇ ਨਿੱਕੇ ਨਿੱਕੇ ਬੱਚਿਆਂ ਦਾ ਢਿੱਡ ਭਰਨ ਲਈ ਕੁਝ ਮਿਲਣਾ ਵੀ ਆ ਜਾਂ ਨਹੀਂ। ਅਤੇ ਉੱਪਰੋਂ ਇਹ ਵੀ ਪਤਾ ਨਹੀਂ ਕਿ ਕਦੋਂ ਕੋਈ ਹਮਲਾਵਰ ਲੋਟੂ ਟੋਲਾ ਹਮਲਾ ਕਰ ਦੇਵੇ, ਲੁੱਟ ਪੁੱਟ ਲਵੇ ਅਤੇ ਪਰਿਵਾਰਕ ਮੁਖੀਆਂ ਦਾ ਕਤਲ ਕਰਕੇ ਨੂੰਹਾਂ ਧੀਆਂ ਨੂੰ ਧਰੂ ਕੇ ਲੈ ਜਾਵੇ। ਲੰਮੇ ਆਜ਼ਾਦੀ ਸੰਗਰਾਮ ਦੇ ਸੰਘਰਸ਼ ਤੋਂ ਬਾਅਦ 15 ਅਗਸਤ 1947 ਦਾ ਦਿਨ ਆਇਆ, ਆਜ਼ਾਦੀ ਦੀਆਂ ਖੁਸ਼ੀਆਂ ਆਈਆਂ। ਛੋਟੀਆਂ ਛੋਟੀਆਂ ਰਿਆਸਤਾਂ 'ਚ ਵੰਡਿਆ ਹੋਇਆ ਭਾਰਤ ਲੰਮੀ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ। ਲਾਲ ਕਿਲ੍ਹੇ 'ਤੇ ਤਿਰੰਗਾ ਝੰਡਾ ਲਹਿਰਾਇਆ ਗਿਆ। ਸ਼ਾਂਤਮਈ ਤੌਰ ਤਰੀਕੇ ਅਤੇ ਅਹਿੰਸਾ ਦੇ ਬਲਬੂਤੇ ਹਾਸਲ ਹੋਣ ਵਾਲੀ ਇਹ ਆਜ਼ਾਦੀ ਅੰਤਮ ਚਰਨ 'ਚ ਬੇਦੋਸ਼ਿਆਂ ਦੇ ਖੂਨ ਵਿੱਚ ਰੰਗੀ ਜਾਊਗੀ, ਇਹਦਾ ਇਲਮ ਕਿਸੇ ਨੂੰ ਵੀ ਨਹੀਂ ਸੀ। ਇਹ ਆਜ਼ਾਦੀ ਸਿਆਸੀ ਰੋਟੀਆਂ ਦੀ ਮੁਹਤਾਜ ਬਣ ਗਈ। ਘੁੱਗ ਵਸਦਾ ਵੰਨ ਸੁਵੰਨਤਾ ਵਾਲਾ ਭਾਰਤ ਦੋ ਦੇਸ਼ਾਂ 'ਚ ਵੰਡ ਦਿੱਤਾ ਗਿਆ। ਬਟਵਾਰੇ ਕਾਰਨ ਹੋਈ ਆਜ਼ਾਦੀ ਦੀ ਅਦਲਾ ਬਦਲੀ 'ਚ 10 ਲੱਖ ਤੋਂ ਵੱਧ ਲੋਕਾਂ ਦਾ ਖੂਨ ਡੁੱਲਿਆ। ਇਸ ਹੌਲਨਾਕ ਵੰਡ ਨਾਲ 38 ਲੱਖ ਹਿੰਦੂ ਸਿੱਖ ਲੋਕ ਘਰ ਬਾਰ ਛੱਡ ਕੇ ਇੱਧਰ ਪੂਰਬੀ ਪੰਜਾਬ ਵੱਲ ਆਏ ਅਤੇ ਇੱਧਰ ਵਸਦੇ 44 ਲੱਖ ਮੁਸਲਮਾਨ ਪੱਛਮੀ ਪੰਜਾਬ ਪਾਕਿਸਤਾਨ ਵੱਲ ਗਏ। ਘੁੱਗ ਵਸਦੇ ਪੰਜਾਬ ਦੇ ਕਰੋੜਾਂ ਲੋਕਾਂ ਨੂੰ ਇਸ ਖੂਨੀ ਵੰਡ ਨੇ ਇੱਕ ਦੂਜੇ ਦੇ ਦੁਸ਼ਮਣ ਬਣਾ ਤਾ। ਲੁੱਟਾਂ ਖੋਹਾਂ ਬਦਲਿਆਂ ਅਤੇ ਉਧਾਲਿਆਂ ਦੀ ਅੱਗ ਭਾਵੇਂ 2 ਮਹੀਨੇ ਪਹਿਲਾਂ ਹੀ ਬਲ ਚੁੱਕੀ ਸੀ, ਪਰ 11 ਤੇ 12 ਅਗਸਤ 1947 ਨੂੰ ਜਦੋਂ ਲਾਹੌਰ 'ਚ ਹਿੰਦੂ ਸਿੱਖਾਂ ਦੀ ਭਰੀ ਰੇਲ ਗੱਡੀ 'ਚ ਬੈਠੇ ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਲਾਸ਼ਾਂ ਦੀ ਭਰੀ ਗੱਡੀ ਜਦ ਇੱਧਰਲੇ ਪੰਜਾਬ 'ਚ ਆਈ ਤਾਂ ਹਾਹਾਕਾਰ ਮੱਚ ਗਈ। ਦੋਵੇਂ ਪਾਸੇ ਦੇ ਪੰਜਾਬਾਂ 'ਚ ਫਿਰ ਕਤਲੇਆਮ ਸ਼ੁਰੂ ਹੋਇਆ, ਜੋ ਅੱਜ ਵੀ ਸਾਡੇ ਮੱਥੇ ਦਾ ਦਾਗ ਹੈ। ਪਿੰਡ ਪਿੰਡ, ਸ਼ਹਿਰ ਸ਼ਹਿਰ ਦੇ ਲੋਕ ਇੱਕ ਦੂਜੇ ਦੇ ਜਾਨੀ ਦੁਸ਼ਮਣ ਅਤੇ ਕਾਤਲ ਬਣ ਗਏ। ਪੰਜਾਬ ਦੀ ਧਰਤੀ ਮਨੁੱਖੀ ਲਾਸ਼ਾਂ ਦਾ ਢੇਰ ਬਣ ਗਈ। ਨਦੀਆਂ, ਨਾਲੇ, ਨਹਿਰਾਂ, ਦਰਿਆ ਲਾਸ਼ਾਂ ਨਾਲ ਭਰੇ ਵਗਦੇ ਸੀ। ਅਤੇ ਜਦੋਂ 18 ਅਗਸਤ ਨੂੰ ਰੇਡੀਓ ਤੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹੱਦਾਂ ਦਾ ਐਲਾਨ ਹੋਇਆ ਤਾਂ ਘੱਟ ਵੱਢ ਦੀ ਕੋਈ ਹੱਦ ਨਹੀਂ ਰਹੀ। ਸੰਸਾਰ ਦੇ ਇਤਿਹਾਸ 'ਚ ਇੰਨੀਆਂ ਦਰਦਨਾਕ ਅਤੇ ਹੌਲਨਾਕ ਘਟਨਾਵਾਂ ਦੀ ਮਿਸਾਲ ਨਹੀਂ ਉਹ ਮਿਲਦੀ ਜਦੋਂ ਭਰਾਵਾਂ ਵਾਂਗ ਵਸਦੇ ਲੋਕਾਂ ਨੇ ਆਪਣੇ ਮਿੱਤਰ ਗਾਜਰਾਂ ਮੂਲੀਆਂ ਵਾਂਗ ਵੱਢ ਤੇ। ਹਾਲਾਤ ਪੈਦਾ ਹੋਣ ਕਾਰਨ ਵੰਡ ਭਾਵੇਂ ਰੋਕਣੀ ਤਾਂ ਸੰਭਵ ਸੀ, ਪਰ ਸਰਕਾਰਾਂ ਅਗਰ ਉਸ ਵਕਤ ਸੁਹਿਰਦ ਹੁੰਦੀਆਂ ਤਾਂ 10 ਲੱਖ ਲੋਕ ਕਤਲ ਹੋਣੋਂ ਬਚਾਏ ਜਾ ਸਕਦੇ ਸੀ ਅਤੇ 1 ਲੱਖ ਧੀਆਂ ਭੈਣਾਂ ਦੇ ਉਧਾਲੇ ਅਤੇ ਬੇਪਤੀ ਨੂੰ ਟਾਲਿਆ ਜਾ ਸਕਦਾ ਸੀ। ਦੁੱਖ ਦੀ ਗੱਲ ਇਹ ਆ ਕਿ ਅੰਗਰੇਜ਼ ਹੁਕਮਰਾਨਾਂ ਅਤੇ ਭਾਰਤੀ ਸਿਆਸਤਦਾਨਾਂ ਨੇ ਵੰਡ ਦੌਰਾਨ ਹੋਣ ਵਾਲੇ ਕਤਲੇਆਮ ਨੂੰ ਗੰਭੀਰਤਾ ਨਾਲ ਲਿਆ ਹੀ ਨਹੀਂ ਸੀ। ਅਤੇ ਬਟਵਾਰੇ ਦਾ ਮੁੱਢ ਕਦੋਂ ਬੱਝਿਆ ਉਹ ਵੀ ਦੱਸ ਦਈਏ ਤੁਹਾਨੂੰ। 1947 'ਚ ਲਾਹੌਰ ਮਤਾ ਪਾਸ ਹੋਇਆ ਸੀ ਜਦੋਂ ਮੁਹੰਮਦ ਅਲੀ ਜਿਨਾਹ ਨੇ ਮੁਸਲਮਾਨਾਂ ਲਈ ਵੱਖਰੀਆਂ ਸੰਵਿਧਾਨਕ ਰਿਆਇਤਾਂ ਦੀ ਮੰਗ ਕੀਤੀ ਸੀ। ਇਸ ਮੰਗ ਤੋਂ ਹੀ ਇੱਕ ਮੁੱਠਤਾ ਨਾਲ ਅੰਗਰੇਜ਼ਾਂ ਵਿਰੁੱਧ ਲੜ ਰਹੀਆਂ ਮੁਸਲਿਮ ਲੀਗ ਤੇ ਕਾਂਗਰਸ ਪਾਰਟੀਆਂ 'ਚ ਦੁਫੇੜਾਂ ਪੈ ਗਈਆਂ ਸੀ। ਭਾਰਤ ਦੇ ਤਤਕਾਲੀ ਵਾਇਸਰਾਏ ਲਾਰਡ ਵੇਵਲ ਦੀ ਅਗਵਾਈ 'ਚ 25 ਜੂਨ 1945 ਨੂੰ ਭਾਰਤ ਦੇ 21 ਧਾਰਮਿਕ ਅਤੇ ਰਾਜਨੀਤਿਕ ਪ੍ਰਤੀਨਿਧਾਂ ਦੀ ਸ਼ਿਮਲਾ 'ਚ ਕਾਨਫਰੰਸ ਹੋਈ ਸੀ ਅਤੇ ਇਹਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਲਾਰਡ ਵੇਵਲ ਦੀ ਸ਼ਹਿ 'ਤੇ ਮਿੱਥੀ ਯੋਜਨਾ ਤਹਿਤ ਮੁਹੰਮਦ ਅਲੀ ਜਨਾਹ ਹੁਣੀ ਵੱਖਰੇ ਰਾਜ ਦੀ ਮੰਗ ਕਰ ਰਹੇ ਸੀ, ਪਰ ਇਹ ਯੋਜਨਾ ਪ੍ਰਵਾਨ ਨਹੀਂ ਹੋਈ ਕਿਉਂਕਿ ਸਾਰੇ ਧਰਮਾਂ ਦੇ ਪੰਜਾਬੀ ਚਾਹੁੰਦੇ ਸੀ ਕਿ ਵੰਡ ਨਾ ਹੋਵੇ। ਪੰਜਾਬ ਨੂੰ ਬਚਾਉਣ ਲਈ ਇਸ ਕਾਨਫਰੰਸ 'ਚ ਮਾਸਟਰ ਤਾਰਾ ਸਿੰਘ ਨੇ ਆਜ਼ਾਦ ਸਿੱਖ ਸਟੇਟ ਦੀ ਮੰਗ ਵੀ ਰੱਖੀ ਸੀ ਜੋ ਸਿਰੇ ਨਹੀਂ ਸੀ ਚੜ੍ਹੀ। ਸੰਨ 1946 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ, ਉਹਦੇ 'ਚ ਮੁਸਲਿਮ ਲੀਗ ਨੇ 175 ਸੀਟਾਂ 'ਚੋਂ 75 ਸੀਟਾਂ ਜਿੱਤੀਆਂ ਅਤੇ ਵੱਡੀ ਲੀਡ ਸੀ ਉਸ ਵੇਲੇ ਦੀ। ਅਤੇ ਇਸ ਸਮੇਂ ਯੂਨੀਅਨਿਸਟ ਪਾਰਟੀ ਦੇ ਆਗੂ ਸਰ ਖਿਜ਼ਰ ਹਯਾਤ ਨੇ ਆਪਣੇ 20 ਕਾਂਗਰਸ ਦੇ 51 ਅਤੇ ਆਜ਼ਾਦ ਉਮੀਦਵਾਰਾਂ ਦੇ ਗਠਜੋੜ ਨਾਲ ਆਪਣੀ ਸਰਕਾਰ ਕਾਇਮ ਕਰ ਲਈ ਸੀ। ਇਹਨਾਂ ਚੋਣਾਂ 'ਚ 21 ਅਕਾਲੀ ਉਮੀਦਵਾਰ ਵੀ ਜਿੱਤੇ ਸੀ। ਗਠਜੋੜ ਸਰਕਾਰ ਬਣਨ ਨਾਲ ਮੁਸਲਿਮ ਲੀਗ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਸਭ ਤੋਂ ਵੱਡੀ ਲੀਡ ਪ੍ਰਾਪਤ ਕਰਨ ਦੇ ਬਾਵਜੂਦ, ਏਡੀ ਵੱਡੀ ਹਮਾਇਤ ਦੇ ਬਾਵਜੂਦ ਵੀ ਉਹ ਆਪਣੀ ਸਰਕਾਰ ਨਹੀਂ ਸੀ ਬਣਾ ਸਕੀ। ਸੋ ਇਸੇ ਨਿਰਾਸ਼ਾ 'ਚੋਂ ਉੱਭਰਦਿਆਂ ਮੁਸਲਿਮ ਲੀਗ ਨੇ ਵੱਖਰੇ ਦੇਸ਼ ਦੀ ਮੰਗ ਨੂੰ ਉਭਾਰਿਆ ਸੀ। ਥਾਂ ਥਾਂ ਮੁਜ਼ਾਹਰੇ ਹੋਣ ਲੱਗੇ, ਪਾਕਿਸਤਾਨ ਦੀ ਮੰਗ ਜ਼ੋਰ ਫੜਨ ਲੱਗੀ ਸੀ, ਪੰਜਾਬ 'ਚ ਵੱਡੇ ਪੱਧਰ 'ਤੇ ਫਿਰਕੂ ਫਸਾਦ ਲੁੱਟਾਂ ਖੋਹਾਂ ਹੋਣ ਲੱਗੀਆਂ, ਅਰਾਜਕਤਾ ਫੈਲਣ ਲੱਗ ਪਈ ਸੀ। ਚੱਲਦਿਆਂ ਫਿਰ ਬਾਅਦ ਵਿੱਚ ਵੰਡ ਨੂੰ ਹੁਣੋਂ ਰੋਕਿਆ ਨਾ ਜਾ ਸਕਿਆ। ਖੈਰ ਇਹ ਤਾਂ ਸੀ ਇੱਕ ਇਤਿਹਾਸਿਕ ਪਿਛੋਕੜ, ਵੰਡ ਦੀ ਦਾਸਤਾਨ। ਪਰ ਕੀ ਆਜ਼ਾਦੀ ਦੇ ਸਾਲ ਬੀਤ ਜਾਣ ਦੇ ਬਾਵਜੂਦ ਮੁਲਕ 'ਚ ਆਜ਼ਾਦੀ ਆ ਗਈ ਆ? ਉਹ ਕਹਿੰਦੇ ਆ ਨਾ, ਡੈਣ ਮਰਗੀ ਵਾਲੇ 'ਚ ਦੰਦ ਧਰ ਗਈ। ਹਜੇ ਵੀ ਬਹੁਤ ਸਾਰੇ ਮਸਲੇ ਮਸਾਇਲ ਉਸੇ ਤਰ੍ਹਾਂ ਨੇ। ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦਾ ਸ਼ਿਕਾਰ ਹੈ ਦੀਨ ਦੁਨੀਆ। ਲੋਕਾਂ ਨੂੰ ਜੀਵਨ ਜਿਉਣ ਲਈ ਜ਼ਰੂਰੀ ਸਾਧਨ ਹਜੇ ਉਪਲਬਧ ਨਹੀਂ ਹੋਏ। ਆਰਥਿਕ ਵਿਕਾਸ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਨੂੰ ਇਹ ਸਭ ਵੈਸੇ ਦਿਖਦਾ ਤਾਂ ਜ਼ਰੂਰ ਹੈ, ਪਰ ਅਮਲੀ ਰੂਪ 'ਚ ਉਹਦੇ 'ਤੇ ਕੀ ਕੀਤਾ ਜਾ ਰਿਹਾ, ਉਹਦੇ 'ਤੇ ਚਿੰਤਨ ਕਰਨਾ ਬਣਦਾ। ਲੱਖਾਂ ਕਰੋੜਾਂ ਦੇ ਘਟਾਲੇ ਹੁੰਦੇ ਆ ਅਤੇ ਲੋਕ ਅਜੇ ਵੀ ਆਜ਼ਾਦ ਘੁੰਮਦੇ ਆ ਸਾਬਤ ਹੋਣ ਦੇ ਬਾਵਜੂਦ ਵੀ। ਸਿੱਖਿਆ ਦਾ ਅਧਿਕਾਰ ਹਕੀਕਤ 'ਚ ਲਾਗੂ ਨਹੀਂ ਹੋ ਰਿਹਾ। ਅਤੇ ਮੈਨੂੰ ਪਿੱਛੇ ਜੇ ਆ ਕੁਲਦੀਪ ਚੰਦ ਹੋਣਾ ਦਾ ਆਰਟੀਕਲ ਪੜ੍ਹਨ ਨੂੰ ਮਿਲਿਆ। ਉਹਦੇ 'ਚ ਉਹਨਾਂ ਨੇ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਅਤੇ ਅਫਸਰਾਂ ਨੂੰ ਰਿਸ਼ਵਤ ਲੈਣ, ਮਿਲਾਵਟਖੋਰਾਂ ਨੂੰ ਮਿਲਾਵਟ ਕਰਨ, ਡਾਕਟਰਾਂ ਨੂੰ ਮਰੀਜ਼ਾਂ ਦੀ ਜਾਨ ਨਾ ਖੇਡਣ, ਪੁਲਿਸ ਨੂੰ ਜਨਤਾ 'ਤੇ ਅੱਤਿਆਚਾਰ ਕਰਨ ਅਤੇ ਠੇਕੇਦਾਰਾਂ ਨੂੰ ਘਟੀਆ ਕੰਮ ਕਰਨ ਦੀ ਆਜ਼ਾਦੀ ਮਿਲ ਗਈ ਹੈ। ਉਹਨਾਂ ਆਪਣੇ ਆਰਟੀਕਲ ਦੇ ਆਖਰ 'ਚ ਇਹੀ ਲਿਖਿਆ ਕਿ ਜਿੰਨੀ ਦੇਰ ਤੱਕ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਨਹੀਂ ਮਿਲਦਾ, ਉਦੋਂ ਤੱਕ ਅਜਿਹੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਸੁਪਨੇ ਉਦੋਂ ਤੱਕ ਅਧੂਰੇ ਰਹਿਣਗੇ। ਅਤੇ ਸ਼ਹੀਦਾਂ ਦੇ ਸੁਪਨੇ ਕਹਿੰਦੇ ਉਦੋਂ ਹੀ ਪੂਰੇ ਹੋਣੇ ਨੇ ਜਦੋਂ ਦੇਸ਼ ਦਾ ਆਮ ਵਿਅਕਤੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਆਜ਼ਾਦ ਹੋ ਜਾਵੇਗਾ। ਖੈਰ ਇੱਥੇ ਤਰੱਕੀਆਂ ਅਤੇ ਪ੍ਰਾਪਤੀਆਂ ਦੀ ਗੱਲ ਵੀ ਕਰਨੀ ਬਣਦੀ ਆ। ਅਨਾਜ ਉਤਪਾਦਨ 'ਚ ਦੇਸ਼ ਨੇ ਆਤਮ ਨਿਰਭਰਤਾ ਪ੍ਰਾਪਤ ਕੀਤੀ ਹੈ। ਪਰਮਾਣੂ ਊਰਜਾ ਦੇ ਖੇਤਰ 'ਚ ਕਾਫ਼ੀ ਤਰੱਕੀ ਹੋਈ ਆ। ਵਿਗਿਆਨ ਅਤੇ ਤਕਨੋਲੋਜੀ ਦੇ ਖੇਤਰ 'ਚ ਦੇਸ਼ ਨੇ ਅਹਿਮ ਮੱਲਾਂ ਮਾਰੀਆਂ ਨੇ। ਪੁਲਾੜ ਖੋਜ 'ਚ ਸਾਡੇ ਵਿਗਿਆਨੀ ਲਗਾਤਾਰ ਸੈਟੇਲਾਈਟ ਭੇਜ ਰਹੇ ਨੇ। ਕੰਪਿਊਟਰ, ਮੋਬਾਈਲ ਅਤੇ ਇੰਟਰਨੈੱਟ ਸਾਡੇ ਦੇਸ਼ਾਂ 'ਚ ਬਾਖੂਬੀ ਸੇਵਾਵਾਂ ਪ੍ਰਦਾਨ ਕਰ ਰਿਹਾ। ਵੋਟ ਦੇ ਅਧਿਕਾਰ ਨਾਲ ਸਰਕਾਰਾਂ ਬਦਲ ਦਿੰਦੇ ਹਾਂ, ਫਿਰ ਵੀ ਲੋਕਤੰਤਰ ਨਾਂ ਦੀ ਚੀਜ਼ ਉੱਥੇ ਹੈ। ਸੋ ਮੁੱਕਦੀ ਗੱਲ, ਬਹੁਤ ਕੁਝ ਕੀਤਾ ਗਿਆ ਪਰ ਬਹੁਤ ਜ਼ਿਆਦਾ ਕੁਝ ਕਰਿਆ ਜਾਣਾ ਅਜੇ ਬਾਕੀ ਹੈ। ਇਸ ਆਜ਼ਾਦੀ ਦੇ ਤੁਹਾਡੇ ਲਈ ਕੀ ਮਾਅਨੇ ਨੇ, ਤੁਸੀਂ ਸਾਡੇ ਨਾਲ ਆਪਣੀ ਭਾਵਨਾ ਸਾਂਝੀ ਕਰ ਸਕਦੇ ਹੋ। SBS ਪੰਜਾਬੀ ਦੇ ਫੇਸਬੁੱਕ ਪੇਜ ਜ਼ਰੀਏ ਸਾਡੇ ਨਾਲ ਸਾਂਝ ਪਾਈ ਜਾ ਸਕਦੀ ਹੈ।
At the stroke of the midnight hour, when the world sleeps, India will awake to life and freedom. A moment comes, which comes but rarely in history, when we step out from the old to the new, when an age ends, and when the soul of a nation, long suppressed, finds utterance.
SBS South Asian ਉੱਤੇ SBS ਪੰਜਾਬੀ।